ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਸਤੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਅਮਸਾਲ। ਐ ਮੇਰੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਕਰ, ਕਿਉਂ ਜੇ ਜਿਹੜੇ ਇਹਨੂੰ ਪਾ ਲੈਂਦੇ ਨੇ ਇਹ ਉਹਨਾਂ ਦੀ ਹਯਾਤੀ ਅਤੇ ਉਹਨਾਂ ਦੇ ਪੂਰੇ ਬਦਨ ਦੀ ਸਿਹਤ ਹੈ। ਜਵਾਬੀ ਪੜ੍ਹਾਈ, ਅਬਰਾਨੀਓ, ਜ਼ਬੂਰ। ਹੁਣ ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਹੈ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਇਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਆਖਰ ਨਾਲ ਬਣੇ ਨੇ, ਇਹ ਨਹੀਂ ਭਈ ਜੋ ਕੁਝ ਵਿਖਾਰੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ। ਹੁਣ ਹੋਰ ਕੀ ਆਖਾਂ, ਇੰਨਾ ਵਿਹਲ ਕਿੱਥੇ ਭਈ ਜਦੂਨ ਅਤੇ ਬਰਕ ਅਤੇ ਸਮਸੂਨ ਅਤੇ ਇਫਤਾ ਅਤੇ ਦਾਊਦ ਅਤੇ ਸੈਮੂਅਲ ਅਤੇ ਨਬੀਆਂ ਦਾ ਹਾਲ ਦੱਸ ਸਕਾਂ। ਉਹਨਾਂ ਨੇ ਇਮਾਨ ਦੇ ਪਾਰੋਂ ਹੀ ਸਲਤਨਤਾਂ ਨੂੰ ਮਜ਼ਲੂਬ ਕੀਤਾ, ਰਾਸਤਬਾਜ਼ੀ ਦੇ ਕੰਮ ਕੀਤੇ, ਵਾਅਦਾ ਕੀਤੀਆਂ ਹੋਈਆਂ ਸ਼ੈਵਾਂ ਨੂੰ ਹਾਸਲ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੀ ਤੇਜ਼ੀ ਨੂੰ ਬੁਝਾਇਆ, ਤਲਵਾਰ ਦੀ ਧਾਰ ਤੋਂ ਬਚ ਕੇ ਨਿਕਲੇ, ਕਮਜ਼ੋਰੀ ਵਿੱਚ ਜ਼ੋਰ ਵਾਲੇ ਬਣੇ, ਲੜਾਈ ਵਿੱਚ ਦਲੇਰ ਬਣੇ, ਗੈਰਾਂ ਦੀਆਂ ਫੌਜਾਂ ਨੂੰ ਨਸਾਇਆ, ਬੁੱਢੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜਿਉਂਦਾ ਪਾਇਆ। ਇਸ ਲਈ ਮੈਂ ਹਮੇਸ਼ਾ ਤੀਕਰ ਤੇਰੀ ਸ਼ਰੀਅਤ ਨੂੰ ਮੰਨਦਾ ਰਵਾਂਗਾ, ਮੈਂ ਬਾਦਸ਼ਾਹ ਦੇ ਸਾਹਮਣੇ ਤੇਰੀਆਂ ਗਵਾਹੀਆਂ ਨੂੰ ਬਿਆਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਅਤੇ ਮੌਜਜ਼ਨ ਹੋਵੇ ਅਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਹੈ ਜਿਹਦੀਆਂ ਸ਼ਾਖਾਂ ਨਾਲ ਰੱਬ ਦੇ ਸ਼ਹਿਰ ਨੂੰ ਯਾਨੀ ਹੱਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਹੈ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਝੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਚੁੱਪ ਹੋ ਜਾਓ ਅਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰ ਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਹੈ, ਯਾਕੂਬ ਦਾ ਰੱਬ ਸਾਡੀ ਪਨਾਹ ਹੈ। ਦਾਨੀਏਲ। ਨਬੂਕਦਨਜ਼ਰ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਹਦੀ ਲੰਬਾਈ 60 ਹੱਥ ਅਤੇ ਚੌੜਾਈ 6 ਹੱਥ ਸੀ। ਤਦ ਇੱਕ ਮੁਨਾਦ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਐ ਲੋਕੋ, ਐ ਉਮਤੋ ਅਤੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਣ ਵਾਲਿਓ, ਤੁਹਾਡੇ ਲਈ ਇਹ ਹੁਕਮ ਹੈ ਵੀ ਜਿਸ ਵੇਲੇ ਕਰਨਾ ਅਤੇ ਨੈ ਅਤੇ ਸਿਤਾਰ ਅਤੇ ਰੁਬਾਬ ਅਤੇ ਬਰਬਤ ਅਤੇ ਚੁਗਾਨਾ ਅਤੇ ਹਰ ਤਰ੍ਹਾਂ ਦੀ ਸਾਜ਼ ਦੀ ਆਵਾਜ਼ ਸੁਣੋ ਅਤੇ ਉਸ ਮੂਰਤੀ ਦੇ ਸਾਹਮਣੇ ਜਿਹਨੂੰ ਨਬੂਕਦਨਜ਼ਰ ਬਾਦਸ਼ਾਹ ਨੇ ਖੜ੍ਹਾ ਕੀਤਾ ਹੈ, ਸਜਦਾ ਕਰੋ। ਅਤੇ ਜਿਹੜਾ ਕੋਈ ਡਿੱਗ ਕੇ ਸਜਦਾ ਨਾ ਕਰੇ ਉਸੇ ਵੇਲੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟਿਆ ਜਾਵੇਗਾ। ਇਸ ਲਈ ਉਸ ਵੇਲੇ ਕੁਝ ਕਸਦੀਆਂ ਨੇ ਆ ਕੇ ਯਹੂਦਾ ਉੱਤੇ ਇਲਜ਼ਾਮ ਲਾਇਆ। ਉਹਨਾਂ ਨੇ ਨਬੂਕਦਨਜ਼ਰ ਬਾਦਸ਼ਾਹ ਨੂੰ ਆਖਿਆ, ਹੁਣ ਕੁਝ ਯਹੂਦੀ ਨੇ ਜਿਨ੍ਹਾਂ ਨੂੰ ਤੂੰ ਬਾਬਲ ਦੇ ਸੂਬੇ ਦੀ ਕਾਰਬਰਦਾਜ਼ੀ ਲਈ ਰੱਖਿਆ ਹੈ, ਯਾਨੀ ਸਦਰਕ ਅਤੇ ਮੈਸਕ ਅਤੇ ਅਬਦਨਜੋ, ਉਹਨਾਂ ਬੰਦਿਆਂ ਨੇ ਇਹ ਬਾਦਸ਼ਾਹ ਤੇਰੀ ਵਡਿਆਈ ਨਹੀਂ ਕੀਤੀ, ਉਹ ਤੇਰੇ ਮਬੂਦਾਂ ਦੀ ਇਬਾਦਤ ਨਹੀਂ ਕਰਦੇ ਅਤੇ ਉਸ ਸੋਨੇ ਦੀ ਮੂਰਤੀ ਨੂੰ ਜਿਹਨੂੰ ਤੂੰ ਖੜ੍ਹਾ ਕੀਤਾ ਹੈ ਸਜਦਾ ਨਹੀਂ ਕਰਦੇ। ਤਦ ਨਬੂਕਦਨਜ਼ਰ ਨੇ ਕਹਿਰ ਅਤੇ ਗੁੱਸੇ ਨਾਲ ਹੁਕਮ ਦਿੱਤਾ ਵੀ ਸਦਰਕ ਅਤੇ ਮੈਸਕ ਅਤੇ ਅਬਦਨਜੂ ਨੂੰ ਹਾਜ਼ਰ ਕਰੋ, ਅਤੇ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕੀਤਾ। ਨਬੂਕਦਨਜ਼ਰ ਨੇ ਉਹਨਾਂ ਨੂੰ ਆਖਿਆ, ਐ ਸਦਰਕ ਅਤੇ ਮੈਸਕ ਅਤੇ ਅਬਦਨਜੂ, ਕੀ ਇਹ ਸੱਚ ਹੈ ਵੀ ਤੁਸੀਂ ਮੇਰੇ ਮਬੂਦਾਂ ਦੀ ਇਬਾਦਤ ਨਹੀਂ ਕਰਦੇ ਅਤੇ ਉਹ ਸੋਨੇ ਦੀ ਮੂਰਤੀ ਨੂੰ ਜਿਹਨੂੰ ਮੈਂ ਖੜ੍ਹਾ ਕੀਤਾ ਹੈ ਸਜਦਾ ਨਹੀਂ ਕਰਦੇ? ਸਦਰਕ ਅਤੇ ਮੈਸਕ ਅਤੇ ਅਬਦਨਜੂ ਨੇ ਬਾਦਸ਼ਾਹ ਦੇ ਸਾਹਮਣੇ ਆਖਿਆ, ਭਈ ਐ ਨਬੂਕਦਨਜ਼ਰ, ਇਸ ਗੱਲ ਵਿੱਚ ਅਸੀਂ ਤੈਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ। ਵੇਖ, ਸਾਡਾ ਰੱਬ ਜਿਹਦੀ ਅਸੀਂ ਇਬਾਦਤ ਕਰਦੇ ਹਾਂ ਸਾਨੂੰ ਅੱਗ ਦੀ ਭੱਠੀ ਵਿੱਚੋਂ ਛੁਡਾਉਣ ਦੀ ਕੁਦਰਤ ਰੱਖਦਾ ਹੈ, ਅਤੇ ਇਹ ਬਾਦਸ਼ਾਹ ਉਹ ਸਾਨੂੰ ਤੇਰੇ ਹੱਥੋਂ ਛੁਡਾਏਗਾ, ਅਤੇ ਨਹੀਂ ਤਾਂ ਇਹ ਬਾਦਸ਼ਾਹ, ਤੈਨੂੰ ਪਤਾ ਹੋਵੇ ਵੀ ਅਸੀਂ ਤੇਰੇ ਮਬੂਦਾਂ ਦੀ ਇਬਾਦਤ ਨਹੀਂ ਕਰਾਂਗੇ ਅਤੇ ਉਹ ਸੋਨੇ ਦੀ ਮੂਰਤੀ ਨੂੰ ਜਿਹਨੂੰ ਤੂੰ ਖੜ੍ਹਾ ਕੀਤਾ ਹੈ ਸਜਦਾ ਨਹੀਂ ਕਰਾਂਗੇ। ਤਦ ਨਜ਼ਰ ਕੈਰ ਨਾਲ ਭਰ ਗਿਆ ਅਤੇ ਉਹਦੇ ਮੁਖੜੇ ਦਾ ਰੰਗ ਸਦਰਕ ਅਤੇ ਮੈਸਕ ਅਤੇ ਅਬਦਨਜੂ ਅੱਗੇ ਬਦਲ ਗਿਆ ਅਤੇ ਉਹਨੇ ਹੁਕਮ ਦਿੱਤਾ ਭਈ ਭੱਠੀ ਦੀ ਅੱਗ ਮਾਮੂਲ ਤੋਂ 7 ਗੁਣਾ ਵਧਾ ਦਿਓ। ਅਤੇ ਉਹਨੇ ਆਪਣੇ ਲਸ਼ਕਰ ਦੇ ਕੁਝ ਜ਼ੋਰ ਵਾਲੇ ਬੰਦਿਆਂ ਨੂੰ ਹੁਕਮ ਦਿੱਤਾ ਭਈ ਸਦਰਕ ਅਤੇ ਮੈਸਕ ਅਤੇ ਅਬਦਨਜੂ ਨੂੰ ਬੰਨ ਕੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇ ਦਿਓ। ਤਦ ਉਹ ਬੰਦੇ ਆਪਣੇ ਪਾਏ ਹੋਏ ਕਮੀਜ਼ਾਂ ਅਤੇ ਅਮਾਮਿਆਂ ਸਮੇਤ ਬੰਨੇ ਗਏ ਅਤੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਗਏ। ਤਦ ਨਬੂਕਦਨਜ਼ਰ ਬਾਦਸ਼ਾਹ ਹੈਰਾਨ ਹੋ ਕੇ ਛੇਤੀ ਨਾਲ ਉੱਠਿਆ ਅਤੇ ਅਰਕਾਨੇ ਦੌਲਤ ਨਾਲ ਮੁਖਾਤਬ ਹੋ ਕੇ ਆਖਣ ਲੱਗਿਆ ਭਈ ਕੀ ਅਸੀਂ 3 ਬੰਦਿਆਂ ਨੂੰ ਬੰਨ ਕੇ ਅੱਗ ਵਿੱਚ ਨਹੀਂ ਸੁੱਟਵਾਇਆ? ਉਹਨਾਂ ਨੇ ਜਵਾਬ ਦਿੱਤਾ ਭਈ ਬਾਦਸ਼ਾਹ ਨੇ ਠੀਕ ਆਖਿਆ ਹੈ। ਉਹਨੇ ਆਖਿਆ ਵੇਖੋ ਮੈਂ 4 ਬੰਦੇ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਵਾਂ ਅਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਚੌਥੇ ਦੀ ਸ਼ਕਲ ਅਲਾਜ਼ਾਦ ਵਰਗੀ ਏ। ਤਦ ਨਬੂਕਦਨਜ਼ਰ ਨੇ ਅੱਗ ਦੀ ਬਾਲਦੀ ਭੱਠੀ ਦੇ ਬੂਹੇ ਉੱਤੇ ਆ ਕੇ ਆਖਿਆ ਐ ਸਦਰਕ ਅਤੇ ਮੈਸਕ ਅਤੇ ਅਬਦਨਜੂ ਰੱਬ ਤਾਲਾ ਦੇ ਬੰਦਿਓ ਬਾਹਰ ਨਿਕਲੋ ਅਤੇ ਇੱਧਰ ਆਓ। ਇਸ ਲਈ ਸਦਰਕ ਅਤੇ ਮੈਸਕ ਅਤੇ ਅਬਦਨਜੂ ਅੱਗ ਵਿੱਚੋਂ ਨਿਕਲ ਆਏ। ਤਦ ਨਾਜ਼ਮਾਂ ਅਤੇ ਹਾਕਮਾਂ ਅਤੇ ਸਰਦਾਰਾਂ ਅਤੇ ਬਾਦਸ਼ਾਹ ਦੇ ਮਸ਼ੀਰਾਂ ਨੇ ਆ ਕੇ ਉਹਨਾਂ ਬੰਦਿਆਂ 'ਤੇ ਨਜ਼ਰ ਕੀਤੀ ਅਤੇ ਵੇਖਿਆ ਵੀ ਅੱਗ ਨੇ ਉਹਨਾਂ ਦੇ ਬਦਨਾਂ ਉੱਤੇ ਕੁਝ ਅਸਰ ਨਹੀਂ ਕੀਤਾ ਅਤੇ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਨਾ ਸੜਿਆ ਅਤੇ ਉਹਨਾਂ ਦੇ ਕੱਪੜਿਆਂ ਨੂੰ ਵੀ ਕੋਈ ਫਰਕ ਨਹੀਂ ਪਿਆ ਅਤੇ ਉਹਨਾਂ ਵਿੱਚੋਂ ਅੱਗ ਨਾਲ ਸੜਨ ਦੀ ਬੋ ਵੀ ਨਹੀਂ ਆਉਂਦੀ ਸੀ। ਜ਼ਬੂਰ। ਜਿਸ ਵੇਲੇ ਮੈਨੂੰ ਡਰ ਲੱਗੇਗਾ ਮੈਂ ਤੇਰੇ ਉੱਤੇ ਭਰੋਸਾ ਕਰਾਂਗਾ। ਮੇਰਾ ਫਖਰ ਰੱਬ ਉੱਤੇ ਉਹਦੇ ਕਲਾਮ ਉੱਤੇ ਹੈ। ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ। ਬਸ਼ਰ ਮੇਰਾ ਕੀ ਕਰ ਸਕਦਾ ਹੈ? ਮਤੀ। ਅਤੇ ਯੇਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ ਅਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਅਤੇ ਲੋਕ ਸਾਰੇ ਬਿਮਾਰਾਂ ਅਤੇ ਜਿਹੜੇ ਨਿੱਤ ਬਿਮਾਰੀਆਂ ਅਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਅਤੇ ਮਿਰਗੀ ਵਾਲਿਆਂ ਅਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮਤੀ। ਅਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਯੋਹਾਨਾ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਅਤੇ ਹਯਾਤੀ ਵੀ ਨੇ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਮੱਧ ਵਿੱਚ ਨਾ ਕੋਈ ਹਯਾਤੀ, ਸੱਚਿਆਈ, ਜ਼ਹਾਨਤ ਅਤੇ ਨਾ ਹੀ ਕੋਈ ਮਵਾਦ ਹੁੰਦਾ ਹੈ, ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮੁਤਨਾ ਹੀ ਸਿਆਣ ਅਤੇ ਉਹਦਾ ਲਾਮੁਤਨਾ ਹੀ ਇਜ਼ਹਾਰ ਏ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮੱਧ ਉੱਤੇ ਰੂਹ ਸਿਆਣ ਦੀ ਫਤਿਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜੇ ਆਖਦਾ ਹੈ, ਇਸੇ ਤਰ੍ਹਾਂ ਯਸ਼ਵਾ, ਏਲੀਆ ਅਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਅਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਰੂਹ ਯਾਨੀ ਰੱਬ ਨੇ ਸਾਰਿਆਂ ਨੂੰ ਆਪਣੇ ਆਪ ਤੋਂ ਅਤੇ ਆਪਣੇ ਆਪ ਵਿੱਚ ਬਣਾਇਆ। ਰੂਹ ਨੇ ਮਾਦੇ ਨੂੰ ਕਦੇ ਨਹੀਂ ਬਣਾਇਆ। ਰੂਹ ਵਿੱਚ ਅਜਿਹਾ ਕੁਝ ਨਹੀਂ ਹੈ ਜਿਹਦੇ ਨਾਲ ਮਾਦੇ ਨੂੰ ਬਣਾਇਆ ਜਾ ਸਕੇ, ਕਿਉਂਕਿ ਜਿਵੇਂ ਕਿ ਬਾਈਬਲ ਵਾਜ਼ਾ ਕਰਦੀ ਹੈ ਵੀ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਲੋਗੋਸ, ਯੋਨ ਜਾਂ ਰੱਬ ਦੇ ਕਲਮੇ ਦੇ ਬਗੈਰ ਪੈਦਾ ਨਹੀਂ ਹੋਈ। ਰੂਹ ਹੀ ਇਕੱਲਾ ਮਵਾਦ ਯਾਨੀ ਦੀਦਾ ਅਤੇ ਨਾ ਦੀਦਾ ਲਾਮਹਦੂਦ ਰੱਬ, ਰੂਹਾਨੀ ਅਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਅਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਤਿੱਬੀ ਸਕੂਲ ਇਨਸਾਨ ਦੀ ਹਾਲਤ ਦੇ ਬਾਰੇ ਸਿਆਣ ਦੀ ਬਜਾਏ ਮਾਦੇ ਤੋਂ ਸਿੱਖਣਗੇ। ਉਹ ਫੇਫੜਿਆਂ, ਜ਼ੁਬਾਨ ਅਤੇ ਨਬਜ਼ ਦਾ ਮੁਆਇਨਾ ਕਰਦੇ ਨੇ ਇਹ ਲੱਭਣ ਲਈ ਵੀ ਮਾਦਾ ਦੂਜੇ ਮਾਦੇ ਲਈ ਕਿੰਨਾ ਹਾਂ ਮਹਾਂਗੀ ਜਾਂ ਸਿਹਤਮੰਦੀ ਦੀ ਇਜਾਜ਼ਤ ਦੇ ਰਿਹਾ ਹੈ। ਇੱਕ ਮਾਦਾ ਦੂਜੇ ਤੋਂ ਕਿੰਨੀ ਪੀੜ ਜਾਂ ਖੁਸ਼ੀ, ਅਮਲ ਜਾਂ ਸਕੂਨਤ ਦੀ ਇਜਾਜ਼ਤ ਲੈ ਰਿਹਾ ਹੈ। ਸਿਆਣ ਦੇ ਹੁਕਮ ਨੂੰ ਪੱਠਿਆਂ ਤੀਕਰ ਅਪਣਾਉਣ ਅਤੇ ਅਮਲ ਕਰਨ ਲਈ ਅਨੋਟਮੀ ਨੂੰ ਅਸਾਬਾਂ ਦੀ ਲੋੜ ਮਹਿਸੂਸ ਹੁੰਦੀ ਹੈ, ਪਰ ਜਦੋਂ ਡੋਰੀਆਂ ਸੁੱਕੜ ਜਾਂਦੀਆਂ ਨੇ ਅਤੇ ਗੈਰ ਮਨਕੂਲਾ ਬਣ ਜਾਂਦੀਆਂ ਨੇ ਤਾਂ ਅਨੋਟਮੀ ਕੀ ਆਖਦੀ ਹੈ? ਕੀ ਫਾਨੀ ਸਿਆਣ ਨੇ ਇਹਦੇ ਨਾਲ ਗੱਲ ਕਰਨਾ ਛੱਡ ਦਿੱਤਾ ਜਾਂ ਇਹਨਾਂ ਨੂੰ ਮਾੜੇ ਹੋਣ ਦਾ ਹੁਕਮ ਦਿੱਤਾ? ਕੀ ਪੱਠੇ, ਹੱਡੀਆਂ, ਲਹੂ ਅਤੇ ਅਸਾਬ ਇੱਕ ਲਮਹੇ ਵਿੱਚ ਹੀ ਸਿਆਣ ਦੇ ਖਿਲਾਫ ਬਗਾਵਤ ਕਰ ਸਕਦੇ ਅਤੇ ਜ਼ਹਿਨੀ ਮੁਖਾਲਫਤ ਦੇ ਬਾਵਜੂਦ ਅਕੜਾਓ ਦਾ ਸ਼ਿਕਾਰ ਹੋ ਸਕਦੇ ਨੇ? ਜਦ ਤੀਕਰ ਪੱਠੇ ਹਰ ਵੇਲੇ ਖੁਦਕਾਰ ਰਹਿਣਗੇ, ਉਹ ਇੰਝ ਕਦੀ ਨਹੀਂ ਰਹਿਣਗੇ, ਕਦੀ ਜ਼ਹਿਨੀ ਰਹਿਨੁਮਾਈ ਦੇ ਮੁਖਾਲਫ ਅਮਲ ਕਰਨ ਦੇ ਕਾਬਲ ਨਹੀਂ ਰਹਿਣਗੇ। ਜੇ ਪੱਠੇ ਕੰਮ ਕਰਨਾ ਛੱਡ ਦਿੰਦੇ ਨੇ ਤਾਂ ਆਪ ਆਪਣੀ ਤਰਜੀਹ ਵਿੱਚ ਸਖਤ ਬਣ ਜਾਂਦੇ ਨੇ, ਭੈੜੇ ਜਾਂ ਮੁਤਨਾਸਬ ਹੁੰਦੇ, ਜਿਵੇਂ ਭਈ ਉਹ ਖੁਸ਼ ਹੁੰਦੇ ਜਾਂ ਜਿਵੇਂ ਬਿਮਾਰੀ ਰਹਿਨੁਮਾਈ ਕਰਦੀ ਅਤੇ ਉਹ ਖੁਦਕਾਰ ਰਹਿਨੁਮਾ ਹੁੰਦੇ। ਜੇ ਅਸੀਂ ਅਨੋਟਮੀ ਤੋਂ ਬਸ ਇਹੀ ਸਿੱਖਣਾ ਹੈ ਵੀ ਪੱਠਿਆਂ ਉੱਤੇ ਹੁਕਮਰਾਨੀ ਨਹੀਂ ਹੁੰਦੀ, ਤਾਂ ਫਿਰ ਇਹ ਜਾਣਨ ਲਈ ਅਨੋਟਮੀ ਤੋਂ ਮਸ਼ਵਰਾ ਕਿਉਂ ਲਿਆ ਜਾਵੇ ਵੀ ਫਾਨੀ ਸਿਆਣ ਪੱਠਿਆਂ ਉੱਤੇ ਕਿਵੇਂ ਹੁਕਮਰਾਨ ਹੁੰਦੀ ਹੈ? ਤੁਸੀਂ ਆਖਦੇ ਹੋ ਮੈਂ ਆਪਣੀ ਉਂਗਲੀ ਸਾੜ ਲਈ ਹੈ। ਇਹ ਇੱਕ ਮੌਕੇ ਦਾ ਬਿਆਨ ਹੈ, ਤੁਹਾਡੀ ਸੋਚ ਤੋਂ ਵੀ ਬਹੁਤਾ ਮੌਕੇ ਦਾ ਬਿਆਨ, ਕਿਉਂ ਜੇ ਮਾਦੀ ਨਹੀਂ ਬਲਕਿ ਬਸ਼ਰੀ ਸਿਆਣ ਇਹ ਸਾੜਦੀ ਹੈ। ਪਾਕਿ ਇਲਹਾਮ ਨੇ ਅਜਿਹੀਆਂ ਜ਼ਹਿਨੀ ਹਾਲਤਾਂ ਪੈਦਾ ਕੀਤੀਆਂ ਨੇ ਜਿਹੜੀਆਂ ਭਾਂਬੜਾਂ ਦੇ ਰੱਦੇ ਅਮਲ ਨੂੰ ਮੁਕਾਉਣ ਦੇ ਕਾਬਲ ਨੇ, ਜਿਵੇਂ ਕਿ ਬਾਈਬਲ ਵਿੱਚ ਤਿੰਨ ਅਬਰਾਨੀ ਕੈਦੀਆਂ ਦਾ ਮਾਮਲਾ ਸੀ। ਉਹਨਾਂ ਨੂੰ ਬਾਬਲੀਆਂ ਦੀ ਭੱਠੀ ਵਿੱਚ ਸੁੱਟਿਆ ਗਿਆ ਸੀ, ਜਦਕਿ ਇੱਕ ਮੁਖਾਲਫ ਜ਼ਹਿਨੀ ਹਾਲਤ ਅਚਾਨਕ ਸੁਲਗਨ ਨੂੰ ਪੈਦਾ ਕਰਦੀ ਹੈ। ਕ੍ਰਿਸਚਨ ਸਾਇੰਸ ਅਤੇ ਇਲਾਹੀ ਮਾਬਾਦੁਲ ਅਤੇ ਬਿਆਤ ਜਿਵੇਂ ਪਈ ਰਿਆਜ਼ੀ ਦੇ ਉਲਟ ਪੁਲਟ ਕਰਨ ਵਾਲੇ ਅਸੂਲ ਨਾਲ ਤਰੀਕਾਕਾਰ ਸਾਬਤ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਸੱਚਾਈ ਵਿੱਚ ਕੋਈ ਪੀੜ ਨਹੀਂ ਹੈ ਅਤੇ ਪੀੜ ਵਿੱਚ ਕੋਈ ਸੱਚਾਈ ਨਹੀਂ ਹੈ। ਸਿਆਣ ਵਿੱਚ ਕੋਈ ਅਸਾਬ ਨਹੀਂ, ਅਸਾਬ ਵਿੱਚ ਕੋਈ ਸਿਆਣ ਨਹੀਂ। ਸਿਆਣ ਵਿੱਚ ਕੋਈ ਮਾਦਾ ਨਹੀਂ ਅਤੇ ਮਾਦੇ ਵਿੱਚ ਕੋਈ ਸਿਆਣ ਨਹੀਂ। ਹਯਾਤੀ ਵਿੱਚ ਕੋਈ ਮਾਦਾ ਨਹੀਂ, ਮਾਦੇ ਵਿੱਚ ਕੋਈ ਹਯਾਤੀ ਨਹੀਂ। ਚੰਗਿਆਈ ਵਿੱਚ ਕੋਈ ਮਾਦਾ ਨਹੀਂ ਅਤੇ ਮਾਦੇ ਵਿੱਚ ਕੋਈ ਚੰਗਿਆਈ ਨਹੀਂ। ਸੱਚ ਅਤੇ ਗਲਤੀ ਦੇ ਵਿਚਾਲੇ ਫਰਜ਼ੀ ਲੜਾਈ ਰੂਹਾਨੀ ਹਿੱਸਾਂ ਦੇ ਸਬੂਤ ਅਤੇ ਮਾਦੀ ਹਵਾਸ ਦੀ ਗਵਾਹੀ ਦੇ ਵਿਚਾਲੇ ਬਸ ਇੱਕ ਜ਼ਹਿਨੀ ਤਸਾਦਮ ਹੈ, ਅਤੇ ਰੂਹ ਅਤੇ ਬਦਨ ਦੇ ਵਿਚਾਲੇ ਇਹ ਲੜਾਈ ਇਲਾਹੀ ਪਿਆਰ ਦੇ ਫਹਿਮ ਅਤੇ ਉਹਦੇ ਉੱਤੇ ਇਮਾਨ ਦੇ ਰਾਹੀਂ ਸਾਰੇ ਸਵਾਲਾਂ ਨੂੰ ਹੱਲ ਕਰ ਦੇਵੇਗੀ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਅਤੇ ਪਾਪ ਅਤੇ ਮੌਤ ਉੱਤੇ ਫਤਿਹਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ ਤਾਕਤ ਅਤੇ ਪਿਆਰ ਨਾਲ ਸਰਤਾਜ ਕੀਤਾ। ਸਾਇੰਸ ਦੇ ਅਸੂਲਾਂ ਉੱਤੇ ਅਮਲ ਕਰਦਿਆਂ ਹੋਏ ਲਿਖਣ ਵਾਲੇ ਨੇ ਤੇਜ਼ ਅਤੇ ਹਮੇਸ਼ਾ ਦੀਆਂ ਸ਼ਦੀਦ ਸੂਰਤਾਂ ਵਿੱਚ ਸਿਹਤਮੰਦੀ ਬਹਾਲ ਕੀਤੀ ਹੈ। ਰਤੂਬਤਾਂ ਬਦਲ ਗਈਆਂ ਨੇ, ਢਾਂਚੇ ਨੂੰ ਨਵਾਂ ਬਣਾਇਆ ਗਿਆ ਹੈ, ਛੋਟੇ ਹਿੱਸਿਆਂ ਨੂੰ ਵੱਡਾ ਕਰ ਦਿੱਤਾ ਗਿਆ ਹੈ, ਜੋੜਾਂ ਦੀ ਆਕੜ ਨੂੰ ਮੁਲਾਇਮ ਕੀਤਾ ਗਿਆ ਹੈ, ਬਸੀਦਾ ਹੱਡੀਆਂ ਨੂੰ ਸਿਹਤਮੰਦ ਹਾਲਤ ਵਿੱਚ ਬਹਾਲ ਕੀਤਾ ਗਿਆ ਹੈ। ਮੈਂ ਉੱਥੇ ਬਹਾਲੀ ਦਾ ਕੰਮ ਕੀਤਾ ਜਿਹਨੂੰ ਫੇਫੜਿਆਂ ਦੇ ਮਵਾਦ ਦਾ ਘਾਟਾ ਆਖਿਆ ਜਾਂਦਾ ਹੈ, ਅਤੇ ਸਿਹਤਮੰਦਾਨਾ ਤਨਜ਼ੀਮ ਦਾ ਅਮਲ ਕਾਇਮ ਹੋਇਆ ਜਿੱਥੇ ਬਿਮਾਰੀ ਨਾਮਿਆਤੀ ਸੀ। ਕ੍ਰਿਸਚਨ ਸਾਇੰਸ ਨਾਮਿਆਤੀ ਬਿਮਾਰੀ ਨੂੰ ਉਨੇ ਯਕੀਨ ਦੇ ਨਾਲ ਸ਼ਿਫਾ ਦਿੰਦੀ ਹੈ ਜਿੰਨੇ ਯਕੀਨ ਨਾਲ ਫਾਲ ਹੋਣ ਵਾਲੇ ਨੂੰ ਸ਼ਿਫਾ ਦਿੰਦੀ ਹੈ, ਕਿਉਂ ਜੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਨ ਲਈ ਸਿਰਫ ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਦੀ ਲੋੜ ਹੈ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਅਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਇਸ ਯਕੀਨ ਨੂੰ ਮੁਕਾ ਦਿਓ ਵੀ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਅਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਜਦ ਬਦਨ ਇਹ ਆਖਦਾ ਹੋਇਆ ਲੱਗੇ ਵੀ ਮੈਂ ਬਿਮਾਰ ਹਾਂ, ਅਤੇ ਆਪਣੇ ਆਪ ਨੂੰ ਮੁਜਰਮ ਹੋਣ ਦਾ ਅਹਿਸਾਸ ਨਾ ਹੋਣ ਦਿਓ, ਕਿਉਂ ਜੇ ਮਾਦਾ ਗੱਲ ਨਹੀਂ ਕਰ ਸਕਦਾ ਅਤੇ ਜਿਹੜਾ ਬੋਲਦਾ ਹੈ ਉਹ ਯਕੀਨਨ ਫਾਨੀ ਸਿਆਣ ਹੈ। ਇਸ ਲਈ ਮੁਖਾਲਫਤ ਨਾਲ ਇਮਾਨ ਦਾ ਸਾਹਮਣਾ ਕਰੋ। ਜੇ ਤੁਸੀਂ ਆਖਦੇ ਹੋ ਵੀ ਮੈਂ ਬਿਮਾਰ ਹਾਂ ਅਤੇ ਤੁਹਾਨੂੰ ਗਲਤੀ ਦਾ ਅਹਿਸਾਸ ਹੈ, ਅਤੇ ਤੁਹਾਡਾ ਵੈਰੀ ਤੁਹਾਨੂੰ ਕਾਜ਼ੀ ਫਾਨੀ ਸਿਆਣ ਦੇ ਕੋਲ ਲੈ ਜਾਵੇਗਾ ਅਤੇ ਕਾਜ਼ੀ ਤੁਹਾਨੂੰ ਸਜ਼ਾ ਦਾ ਹੁਕਮ ਦੇਵੇਗਾ। ਬਿਮਾਰੀ ਵਿੱਚ ਆਪਣੇ ਆਪ ਨੂੰ ਕੁਝ ਜ਼ਾਹਿਰ ਕਰਨ ਅਤੇ ਆਪਣੇ ਨਾਂ ਦਾ ਇਲਾਜ ਕਰਨ ਦੀ ਜ਼ਹਾਨਤ ਨਹੀਂ ਹੈ। ਫਾਨੀ ਸਿਆਣ ਇਹਨੂੰ ਇਕੱਲੀ ਆਪ ਸਜ਼ਾ ਸੁਣਾਉਂਦੀ ਹੈ। ਐਸਲੀ ਬਿਮਾਰੀ ਦੇ ਨਾਲ ਆਪਣੇ ਆਪ ਦੀਆਂ ਸ਼ਰਤਾਂ ਬੰਨੋ ਅਤੇ ਆਪਣੇ ਆਪ ਦੇ ਅਤੇ ਦੂਜਿਆਂ ਦੇ ਆਦਲ ਬਣੋ। ਆਪਣੇ ਇਸ ਵਹਿਮ ਵਿੱਚ ਮਜ਼ਬੂਤ ਰਹੋ ਭਈ ਇਲਾਹੀ ਸਿਆਣ ਹਕੂਮਤ ਕਰਦੀ ਹੈ ਅਤੇ ਇਹ ਭਈ ਸਾਇੰਸ ਵਿੱਚ ਇਨਸਾਨ ਰੱਬ ਦੀ ਹਕੂਮਤ ਦੀ ਅਕਾਸੀ ਕਰਦਾ ਹੈ। ਇਸ ਗੱਲ ਦਾ ਡਰ ਬਿਲਕੁਲ ਨਾ ਰੱਖੋ ਵੀ ਮਾਦਾ ਕਿਸੇ ਕਾਨੂੰਨ ਦੇ ਨਤੀਜੇ ਵਿੱਚ ਪੀੜ, ਸੋਜ ਅਤੇ ਸੋਜਿਸ਼ ਦਾ ਸ਼ਿਕਾਰ ਹੋ ਸਕਦਾ ਹੈ। ਜਦਕਿ ਇਹ ਆਪ ਹੀ ਵਾਜ਼ਿਹ ਗੱਲ ਹੈ ਵੀ ਮਾਦੇ ਵਿੱਚ ਪੀੜ ਹੋ ਸਕਦੀ ਹੈ ਨਾ ਸੋਜ ਹੋ ਸਕਦੀ ਹੈ। ਤੁਹਾਡਾ ਬਦਨ ਕਿਸੇ ਰੁੱਖ ਨਾਲੋਂ ਲੱਗੇ ਹੋਏ ਜ਼ਖਮ ਜਾਂ ਅਜਿਹੀ ਬਿਜਲੀ ਦੀ ਤਾਰ 'ਤੇ ਖਿੱਚੇ ਜਾਣ ਦੇ ਮੁਕਾਬਲੇ ਵਿੱਚ ਪਰੇਸ਼ਾਨੀ ਅਤੇ ਜ਼ਖਮਾਂ ਤੋਂ ਬਹੁਤੀ ਤਕਲੀਫ ਸਹਿਵੇਗਾ, ਜਿਹੜੇ ਫਾਨੀ ਸਿਆਣ ਲਈ ਨਹੀਂ। ਇਨਸਾਨ ਕਦੀ ਬਿਮਾਰ ਨਹੀਂ ਹੁੰਦਾ ਕਿਉਂ ਜੇ ਸਿਆਣ ਕਦੀ ਬਿਮਾਰ ਨਹੀਂ ਹੁੰਦੀ ਅਤੇ ਨਾ ਹੀ ਮਾਦਾ। ਅਜ਼ਮਾਉਣ ਵਾਲਾ ਅਤੇ ਅਜ਼ਮਾਇਆ ਜਾਣ ਵਾਲਾ, ਪਾਪ ਅਤੇ ਪਾਪੀ, ਬਿਮਾਰੀ ਅਤੇ ਉਹਦੀ ਵਜ੍ਹਾ ਦੋਵੇਂ ਝੂਠਾ ਇਮਾਨ ਨੇ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਹੈ, ਪੁਰਉਮੀਦ ਹੋਣਾ ਚੰਗਾ ਹੈ, ਪਰ ਇਹ ਸਮਝਣਾ ਕਿ ਬਿਮਾਰੀ ਅਸਲੀ ਨਹੀਂ ਹੈ ਅਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਹੈ, ਸਭ ਤੋਂ ਬਹੁਤਾ ਚੰਗਾ ਹੈ, ਕਿਉਂ ਜੇ ਇਹ ਸਮਝ ਆਲਮਗੀਰ ਅਤੇ ਕਾਮਲ ਇਲਾਜ ਹੈ। ਮਾਦਾ ਇਨਸਾਨ ਲਈ ਕੋਈ ਸ਼ਰਤਾਂ ਨਹੀਂ ਬਣਾ ਸਕਦਾ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।